मन्ने की गत कही न जाए, ये को कहे पीछे पछताए। कागद कलम न लिखण हार, मन्ने का वह करण विचार। ऐसा नाम निरंजन होए, ये को मन जाने मन कोवे। ऐसा नाम निरंजन होवे, जे को मन जाने मन कोवे। परम सत्कार योग गुरु सवारी साध संगत जियो। वाहिगुरु जी का खालसा, वाहिगुरु जी की फतेह। साध संगत जियो, बड़े प्यार विच रस जन्ना कीर्तन इसे ही डेरे दे निवाजे होए, इथों ही वरसाए होए। भाई साहब भाई प्रीतम सिंह जी जिन्हां ते बड़ी महाराज की कृपा है, बख्शिश है, रस बिना कीर्तन आरंभ करके यज्ञ समागम की आरंभता कीती है। हर गल भाई टाइम नाल होंदी है, उम्रा भी होवे, गला भी होवे, फिर साथी भी होण, क्यों ना रंग बजे। जवानी जवानी होंदी है, और सारे वर्ग बुढ़िया ने की कथा करनी है, की बोलना है, बोलने जग शक्ति भी नहीं है। सब कम टाइम नाल होने ने, जवानी है, महाराज की कृपा है, गला है, राग है, तार है, फिर साथी हैं, क्यों ना रंग बजे। रंग बनिया है, ऐसा लगता सी जिम जिम वर्ष है, अमृत धारा, मन पीवे सुन शब्द विचारा। अमृत की धार वस रही सी, मीह पै रहा सी अमृत का, पर नाल ही सतगुरुआ ने दसिया है इस अमृत नो, नाम अमृत नो, ओ पींदा है, मन पीवे सुन शब्द विचारा। जड़ा मन शब्द विचार करेगा, वो मन इसनू पी सकेगा। इसलिए शब्द की विचार बड़ी जरूरी है। शब्द की विचार होवे ताई कीर्तन का रस आंदा है, आनंद आंदा है। तो शब्द की विचार सतगुरुआ ने बख्शिश कीती है। परसों तो पवित्र बाणी जप जी साहब जी की विचार सतगुरु जी करवा रहे हैं। ग्यारह पौड़ियों की विचार हो चुकी है, जिस विच गुरु नानक दे वर्णन किए हुए पंच सिद्धांतों विचों चार सिद्धांत वर्णन हो चुके हैं। पहला सिद्धांत है हुक्म रजाई चलना, नानक लिखिया नाल। दूजा है सबना जिया का एक दाता, सो मैं विसर न जाए। तीसरा है अमृत वेला, सच नाव वडियाई विचार। चौथा है सुने सिद्ध पीर सुनना, सुनन दा महात्म। चार पौड़ियां दे अंदर दस्या है जी सवेरे विचार हुई सी। अगे है मनना, मन्ने दियां चार पौड़ियां। पहली पौड़ी विच शब्द है मन्ने, अगलियां तीन पौड़ियां विच है मन्ने। ख्याल रखना है मन्ने ते मन्ने। इस विच काल बदल जांदा है, मन्ने जिसने मन लिया है, मन्ने जेकर कोई मन के वेखे। शर्ती विरुक्त काल आ जांदा है, जिसने मन लिया है भूतकाल। मन ने जिसने अपने जीवन के अंदर गुरु के उपदेश को अपना लिया है, अंदर नाम नु वसा लिया है, नाम नाल जुड़ गया है। मन्ने का अर्थ है प्रैक्टिकल जीवन, जिसने नाम नु प्रैक्टिकल अपना लिया है। थ्योरिकल ज्ञान कुछ होर है, कथा कथावां करनिया, सिद्धांतों के विचार करने, खोजा खोजनिया, रिसर्च करनिया, ਇਹ ਗੱਲਾਂ ਕੁਝ ਹੋਰ ਹਨ ਤੇ ਪ੍ਰੈਕਟੀਕਲ ਜੀਵਨ ਕੁਝ ਹੋਰ ਹੈ, ਕਮਾਈ ਕੁਝ ਹੋਰ ਹੈ, ਅਮਲੀ ਜੀਵਨ ਕੁਝ ਹੋਰ ਹੈ। ਜਿਸ ਨੇ ਅਮਲੀ ਜੀਵਨ ਬਣਾ ਲਿਆ ਹੈ, ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਨਾਮ ਦੇ ਆਸਰੇ ਜੀਵਨ ਬਤੀਤ ਕਰਦੇ ਹਨ, ਨਾਮ ਨਾਲ ਇੱਕ ਬਿਕ ਹੋ ਗਏ ਹਨ, ਉਹਨਾਂ ਦੀ ਗੱਲ ਕਰਦੇ ਨੇ ਮੰਨੇ ਕਿ ਗੱਤ ਕਹੀ ਨਾ ਜਾਏ। ਜਿਸ ਨੇ ਮੰਨ ਲਿਆ ਹੈ, ਜਿਸ ਨੇ ਆਪਣਾ ਜੀਵਨ ਬਦਲ ਲਿਆ ਹੈ, ਆਮ ਕਹਾਵਤ ਹੈ ਕੋਈ ਬੰਦਾ ਰੁੱਸਿਆ ਹੋਇਆ ਹੋਵੇ ਨਾ, ਉਹਨੂੰ ਮਨਾ ਲਈਏ ਤਾਂ ਕਹਿੰਦੇ ਹੁਣ ਮਨੀ ਗਏ, ਬਦਲ ਗਿਆ ਹੈ। ਉਹ ਨਹੀਂ ਰਿਹਾ। ਆਪਣੇ ਜੀਵਨ ਨੂੰ ਬਦਲਣਾ, ਆਪਣੇ ਆਪ ਨੂੰ ਬਦਲਣਾ, ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ ਉਸਨੂੰ ਪ੍ਰੈਕਟੀਕਲ ਜੀਵਨ 'ਚ ਲਿਆਉਣਾ, ਇਹ ਹੈ ਮੰਨੇ। ਜਿਸ ਨੇ ਮੰਨ ਲਿਆ ਹੈ, ਜਿਸ ਨੇ ਪ੍ਰੈਕਟੀਕਲ ਜੀਵਨ ਬਣਾ ਲਿਆ ਹੈ, ਨਾਮ ਦੀ ਕਮਾਈ ਕੀਤੀ ਹੈ, ਨਾਮ ਦੇ ਆਸਰੇ ਜੀਵਨ ਬਤੀਤ ਕਰਦੇ ਹਨ, ਉਹਨਾਂ ਦੀ ਗਤੀ, ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ ਮੰਨੇ ਕੀ ਗਤ ਕਈ ਨਾ ਜਾਏ, ਕਈ ਨਹੀਂ ਜਾ ਸਕਦੀ, ਵਰਣਨ ਨਹੀਂ ਹੋ ਸਕਦੀ। ਸਾਧ ਕੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਨੇ ਤੇਤਾ ਬਖਸ਼ਿਆਣੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬਿਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਝ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਮੰਨੇ ਕੀ ਗਤ ਕਈ ਨਾ ਜਾਏ, ਜਿਸ ਨੇ ਨਾਮ ਨੂੰ ਮੰਨ ਲਿਆ ਹੈ, ਅੰਦਰ ਨਾਮ ਨੂੰ ਵਸਾ ਲਿਆ ਹੈ, ਨਾਮ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਜੋ ਨਾਮ ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੀ ਗਤੀ, ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ ਵਰਣਨ ਨਹੀਂ ਹੋ ਸਕਦੀ, ਕਈ ਨਹੀਂ ਜਾ ਸਕਦੀ। ਬੜੀ ਬੇਅੰਤ ਹੈ, ਬਹੁਤ ਬੇਅੰਤ ਹੈ, ਪਰੇ ਤੋਂ ਪਰੇ ਹੈ। ਮਿੱਠਾ ਟਵਾਣਾ ਡੇਰੇ ਤੋਂ ਕੋਈ 2 ਮੀਲ ਬਾਹਰ ਇੱਕ ਟੋਭਾ ਸੀ, ਪਾਣੀ ਦਾ ਤਲਾਬ, ਛੱਪੜ, ਉਹਦੇ ਟੋਭੇ ਕਹਿੰਦੇ ਸਨ। ਬਰਸਾਤਾਂ ਵਿੱਚ ਪਾਣੀ ਇਕੱਠਾ ਕਰਨਾ, ਸਟੋਰ ਕਰਨਾ ਪਾਣੀ, ਅਤੇ ਫਿਰ 5-6-7 ਮਹੀਨੇ ਉਹ ਪਾਣੀ ਵਰਤਣਾ, ਪਸ਼ੂਆਂ ਨੇ ਵਰਤਣਾ, ਨਹਾਉਣ ਲਈ ਵਰਤਣਾ, ਤੋਂ ਟੋਭੇ ਦੀ ਸੰਭਾਲ ਕੀਤੀ ਜਾਂਦੀ ਸੀ। ਬਰਸਾਤਾਂ ਤੋਂ ਪਹਿਲੇ ਸ਼੍ਰੀਮਾਨ ਮਹੰਤ ਭਗਤ ਸਿੰਘ ਸਾਹਿਬ ਮਹਾਰਾਜ ਨੇ ਉਦਮ ਕੀਤਾ ਕਿ ਟੋਭੇ ਨੂੰ ਜਦ ਡੂੰਘਾ ਕਰ ਦੇਵੀਏ ਤਾਂ ਜ਼ਿਆਦਾ ਪਾਣੀ ਸਟੋਰ ਹੋ ਜਾਵੇਗਾ, ਲੋਕਾਂ ਦੇ ਕੰਮ ਆਵੇਗਾ, ਕਿਉਂਕਿ ਥਲ ਦਾ ਇਲਾਕਾ ਸੀ, ਪਾਣੀ ਦੀ ਬੜੀ ਮੁਸ਼ਕਲ ਸੀ, ਤੰਗੀ ਸੀ, ਅਤੇ ਪਾਣੀ ਦੀ ਬੜੀ ਲੋੜ ਸੀ, ਪਾਣੀ ਬੜਾ ਕੀਮਤੀ ਮੰਨਿਆ ਜਾਂਦਾ ਸੀ। ਜ਼ਿਆਦਾ ਸਟੋਰ ਕਰਨ ਦੇ ਲਈ ਬਰਸਾਤਾਂ ਤੋਂ ਪਹਿਲੇ ਉਸ ਟੋਭੇ ਵਿੱਚ ਮਿੱਟੀ ਕਰਨੀ, ਲੂੰਘਾ ਕਰ ਦੇਣਾ, ਕਿ ਪਾਣੀ ਜ਼ਿਆਦਾ ਇਕੱਠਾ ਹੋ ਜਾਵੇ। ਤੋ ਭਾਈ ਭਗਤ ਸਿੰਘ ਸਾਹਿਬ ਮਹਾਰਾਜ ਨੇ ਕਾਰ ਸੇਵਾ ਸ਼ੁਰੂ ਕੀਤੀ। ਹਿੰਦੂ ਮੁਸਲਮਾਨ ਸਿੱਖ ਸਭ ਮਿਲ ਕੇ ਕੰਮ ਕਰਦੇ ਹਨ। ਕੋਈ 500 ਬੰਦਾ ਲੱਗਾ ਹੋਇਆ ਕਾਰ ਸੇਵਾ, ਕੋਈ ਮਿੱਟੀ ਪੱਟਣ ਵਾਲੇ, ਕੁਝ ਹਲ ਚਲਾਉਣ ਵਾਲੇ, ਕੋਈ ਬਾਹਰ ਚੁੱਕ ਸੁੱਟਣ ਵਾਲੇ। ਤੋ ਕਾਰ ਸੇਵਾ ਹੋ ਰਹੀ ਹੈ ਟੋਭੇ ਦੀ, ਅਤੇ ਭਾਈ ਭਗਤ ਸਿੰਘ ਸਾਹਿਬ ਮਹਾਰਾਜ ਉਹਨਾਂ ਸਾਰਿਆਂ ਦੇ ਵਾਸਤੇ ਡੇਰੇ 'ਚੋਂ ਲੰਗਰ ਤਿਆਰ ਕਰਕੇ ਲੈ ਗਏ, ਪ੍ਰਸ਼ਾਦੇ, ਦਾਲ। ਅਤੇ ਉਸ ਵੇਲੇ ਉਸ ਇਲਾਕੇ 'ਚ ਕੰਮ ਕਰਨ ਵਾਲਿਆਂ ਦੇ ਲਈ ਸਭ ਤੋਂ ਚੰਗੀ ਖੁਰਾਕ ਹੁੰਦੀ ਸੀ ਜੋ ਸ਼ੱਕਰ। ਜੋ ਸ਼ੱਕਰ ਵੀ ਨਾਲ ਲੈ ਲਿਆ, ਅਚਾਰ ਵੀ ਨਾਲ ਲੈ ਲਿਆ, ਅਤੇ ਥੋੜ੍ਹਾ ਜਿਹਾ ਕੜਾ ਪ੍ਰਸ਼ਾਦ, ਕੋਈ 2 ਕਿਲੋ ਦੀ ਕੜਾਹੀ ਵਿੱਚ ਕੜਾ ਪ੍ਰਸ਼ਾਦ ਕੀਤਾ ਹੋਇਆ। ਅਤੇ ਸਾਰਾ ਕੁਝ ਸੇਵਾਦਾਰਾਂ ਨੂੰ ਚੁਕਵਾ ਕਰਕੇ ਭਾਈ ਭਗਤ ਸਿੰਘ ਸਾਹਿਬ ਉੱਥੇ ਲੈ ਗਏ। ਦੂਰੋਂ ਹੀ ਇੱਕ ਮਨਚੱਲਾ ਮੁਸਲਮਾਨ ਵੇਖ ਕਰਕੇ ਕੜਾ ਪ੍ਰਸ਼ਾਦ ਦੀ ਕੜਾਹੀ ਨੂੰ, ਅਤੇ ਆਪਣੀ ਬੋਲੀ ਅਨੁਸਾਰ ਉਸ ਇਲਾਕੇ ਦੀ ਬੋਲੀ ਸੀ, ਕਹਿੰਦੇ ਉਹ ਭਾਈ ਜੀ ਆਹ ਜਿਹੜਾ ਕਹਾ ਤੂੰ ਲਈ ਆਉਂਦਾ ਇਹ ਤਾਂ ਮੈਂ ਇਕੱਲੇ ਖਾ ਜਾਵਾਂਗਾ, ਕਹਿੰਦੇ ਕਰ ਖਵੇ ਸੇ। ਤੋ ਭਾਈ ਸਾਹਿਬ ਭਾਈ ਭਗਤ ਸਿੰਘ ਸੁਣ ਕਰਕੇ ਕਹਿਣ ਲੱਗੇ ਗੁਰਮੁਖਾ ਇਹ ਗੁਰੂ ਕਾ ਲੰਗਰ ਹੈ, ਗੁਰੂ ਕਾ ਕੁਣਕਾ ਹੈ, ਗੁਰੂ ਬਰਕਤਾਂ ਪਾਵੇਗਾ, ਗੁਰੂ ਕਾ ਲੰਗਰ ਗੁਰੂ ਬਰਕਤਾਂ ਪਾਏਗਾ। ਇੱਕ ਦਰਖਤ ਉੱਤੇ ਬੈਠ ਗਏ, ਆਓ ਭਾਈ ਲੰਗਰ ਛਕੋ, ਬੈਠ ਗਏ ਲੋਕ ਭਗਤਾਂ ਲਗਾ ਕੇ, ਸਭ ਵਿੱਚ ਹਿੰਦੂ ਮੁਸਲਮਾਨ ਸਿੱਖ ਪਰਤਾਉਣ ਵਾਲੇ ਲੱਗ ਪਏ। ਅਤੇ ਭਾਈ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਵਾਲੀ ਕੜਾਹੀ ਆਪਣੇ ਅੱਗੋਂ ਰੱਖ ਲਈ, ਉੱਤੇ ਰੁਮਾਲ ਪਾਇਆ ਹੋਇਆ, ਜਪ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਅਤੇ ਕੱਢ ਕਰ ਲਈ ਕੜਾਹ ਪ੍ਰਸ਼ਾਦ ਦੇਈ ਜਾਂ ਦੇਈ ਜਾਂ। ਪਰਤਾਉਣ ਵਾਲੇ ਨੂੰ ਕਿਹਾ ਜਿਤਨਾ ਕੋ ਮੰਗਦਾ ਹੈ ਕੜਾਹ ਪ੍ਰਸ਼ਾਦ ਖੁੱਲ੍ਹਾ ਦਿਓ, ਸਭ ਨੂੰ ਰਜਾ ਦਿਓ। ਅਸੀਂ ਵੇਖੇ ਨੇ ਉਸ ਜ਼ਮਾਨੇ ਦੇ ਅੰਦਰ ਐਸੇ ਬੰਦੇ ਜਿਹੜੇ ਕਿ ਪੰਜ ਪੰਜ ਕਿਲੋ ਕੜਾਹ ਪ੍ਰਸ਼ਾਦ ਖਾ ਜਾਂਦੇ ਸਨ, ਅੱਖੀਂ ਵੇਖੇ ਨੇ ਬੰਦੇ 5 ਕਿਲੋ। ਸਭ ਨੂੰ ਰਜਾਇਆ, ਮੁੜ ਮੁੜ ਕੇ ਪੁੱਛਿਆ ਹੋਰ ਲਓ ਭਾਈ, ਹੋਰ ਲਓ ਭਾਈ, ਹੋਰ ਲਓ, ਦੇ ਦੇ ਕੇ ਕੜ ਕੜ ਕੇ ਦੇਈ ਗਏ। ਅਖੀਰ 'ਤੇ ਜਾਣ ਲੱਗਿਆ ਭਾਈ ਸਾਹਿਬ ਭਾਈ ਭਗਤ ਸਿੰਘ ਸਾਹਿਬ ਕਹਿਣ ਲੱਗੇ ਗੁਰਮੁਖੋ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਘਰ ਵੀ ਲੈ ਜਾਓ, ਬੱਚਿਆਂ ਵਾਸਤੇ ਵੀ ਲੈ ਜਾਓ। ਸਭ ਨੂੰ ਦਿੱਤਾ, ਜਦੋਂ ਸਾਰਾ ਕੁਛ ਸਮਾਪਤੀ ਹੋਈ ਉਹ ਰੁਮਾਲ ਉਤਾਰਿਆ, ਅੱਧੀ ਕੜਾਹੀ ਬਾਕੀ ਪਈ। ਤਾਂ ਸਾਰੇ ਕਹਿੰਦੇ ਨੇ ਧੰਨ ਭਾਈ ਭਗਤ ਸਿੰਘ ਸਾਹਿਬ, ਧੰਨ ਭਾਈ ਭਗਤ ਸਿੰਘ ਸਾਹਿਬ, ਮੰਨੇ ਕੀ ਗੱਤ ਕਈ ਨਹੀਂ ਜਾਏ। ਜਿਸ ਨੇ ਮੰਨ ਲਿਆ ਹੈ, ਜਿਹਨੇ ਆਪਣਾ ਜੀਵਨ ਬਦਲ ਲਿਆ ਹੈ, ਪ੍ਰੈਕਟੀਕਲ ਜਿਹਾ ਬਣਾ ਲਿਆ ਹੈ, ਅੰਦਰ ਨਾਮ ਨੂੰ ਵਸਾ ਲਿਆ ਹੈ, ਉਹਨਾਂ ਦੀ ਗਤੀ ਹਾਲਤ ਕਈ ਨਹੀਂ ਜਾਂਦੀ। ਜੇ ਕੋ ਕਹੇ ਪਿੱਛੇ ਪਛਤਾਏ, ਜੇਕਰ ਕੋਈ ਆਖੇਗਾ ਵੀ ਸਹੀ, ਉਸਨੂੰ ਬਾਅਦ ਵਿੱਚ ਪਛਤਾਉਣਾ ਪਵੇਗਾ ਕਿ ਮੈਂ ਜੋ ਕੁਛ ਕਿਹਾ ਹੈ ਥੋੜ੍ਹਾ ਕਿਹਾ ਹੈ, ਪੂਰਾ ਪੂਰਾ ਵਰਣਨ ਨਹੀਂ ਕਰ ਸਕਿਆ। ਕਾਗਜ਼ ਕਲਮ ਨਾਲ ਲਿਖਣ ਹਾਰ, ਕਲਮ ਦੇ ਨਾਲ ਕਾਗਜ਼ ਦੇ ਉੱਤੇ ਐਸੇ ਪੂਰਨ ਪੁਰਖ ਜਿਸਨੇ ਮੰਨ ਲਿਆ ਹੈ, ਉਹਦੀ ਮਹਿਮਾ ਉਹਦੀ ਵਡਿਆਈ ਲਿਖੀ ਨਹੀਂ ਜਾ ਸਕਦੀ। ਮੰਨੇ ਕਾ ਬਹੇ ਕਰਨ ਵਿਚਾਰ, ਜਿਸਨੇ ਮੰਨ ਲਿਆ ਹੈ, ਆਪਣਾ ਅਮਲੀ ਜੀਵਨ ਬਣਾ ਲਿਆ ਹੈ, ਨਾਮ ਨਾਲ ਜੁੜ ਗਿਆ ਹੈ, ਉਸ ਦੇ ਬਾਰੇ ਜੇਕਰ ਬੈਠ ਕਰਕੇ ਵਿਚਾਰਾਂ ਕਰੇ ਤਾਂ ਵਿਚਾਰਾਂ ਵੀ ਨਹੀਂ ਹੋ ਸਕਦੀਆਂ, ਲਿਖਿਆ ਵੀ ਨਹੀਂ ਜਾ ਸਕਦਾ, ਵਰਣਨ ਵੀ ਨਹੀਂ ਹੋ ਸਕਦਾ। ਐਸਾ ਨਾਮ ਨਿਰੰਜਨ ਹੋਏ, ਭਾਈ ਵਾਹਿਗੁਰੂ ਦਾ ਨਾਮ ਐਸਾ ਨਿਰੰਜਨ ਹੈ। ਨਿਰੰਜਨ ਦਾ ਅਰਥ ਕਰਦੇ ਨੇ ਮਾਇਆ ਤੋਂ ਨਿਰਲੇਪ, ਅੰਜਲ ਦਾ ਅਰਥ ਕਰਦੇ ਨੇ ਸੁਰਮਾ, ਸੁਰਮ ਤੋਂ ਲਿਆ ਜਾਂਦਾ ਹੈ ਕਾਲਖ, ਕਾਲਖ ਤੋਂ ਲਈ ਜਾਂਦੀ ਹੈ ਮਾਇਆ, ਭਾਵ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਨਿਰੰਜਨ। ਵਾਹਿਗੁਰੂ ਦਾ ਨਾਮ ਇਹੋ ਜਿਹਾ ਹੈ ਜੇ ਕੋ ਮਨ ਜਾਣੇ ਮਨ ਕੋਏ, ਜੇਕਰ ਕੋਈ ਬੰਦਾ ਆਪਣੇ ਮਨ ਦੇ ਵਿੱਚ ਉਸ ਨੂੰ ਨਾਮ ਨੂੰ ਅਪਣਾ ਲਵੇ, ਮਨ ਕਰਕੇ ਵੇਖੇ, ਤਾਂ ਐਸਾ ਵਾਹਿਗੁਰੂ ਦਾ ਨਾਮ ਨਿਰੰਜਨ ਹੈ ਜੋ ਜਿਹਦੀ ਵਰਣਨ ਮਹਿਮਾ ਵਰਣਨ ਨਹੀਂ ਹੋ ਸਕਦੀ, ਜਿਸਦਾ ਕਥਨ ਨਹੀਂ ਹੋ ਸਕਦਾ, ਪੜਿਆਈ ਨਹੀਂ ਹੋ ਸਕਦੀ, ਸੋਭਾ ਨਹੀਂ ਕੀਤੀ ਜਾ ਸਕਦੀ। ਮਨ ਸੁਰਤ ਹੋਵੇ ਮਨ ਬੁੱਧ, ਪਹਿਲੇ ਸੀ ਮੰਨੇ, ਹੁਣ ਹੈ ਮੰਨੇ, ਮਨੇ ਜਿਸ ਨੇ ਮੰਨ ਲਿਆ ਹੈ ਉਹਦੀ ਮਹਿਮਾ ਵਰਣਨ ਨਹੀਂ ਹੋ ਸਕਦੀ। ਮੰਨੇ ਇੱਥੇ ਦੁਲਾਈਆਂ ਹੈ, ਜੇਕਰ ਕੋਈ ਮੰਨ ਕੇ ਵੇਖੇ, ਸ਼ਰਤੀ ਭੁਖਤ ਕਾਲ ਹੈ, ਜੇਕਰ ਕੋਈ ਮੰਨ ਕਰਕੇ ਵੇਖੇ, ਮੰਨੇ ਸੁਰਤ ਹੋਵੇ ਮਨ ਬੁੱਧ, ਜੇਕਰ ਕੋਈ ਨਾਮ ਨੂੰ ਅੰਦਰ ਵਸਾ ਕੇ ਵੇਖੇ, ਨਾਮ ਨਾਲ ਜੁੜੇ, ਤਾਂ ਸੁਰਤ ਹੋਵੇ ਮਨ ਬੁੱਧ, ਮਨ ਅਤੇ ਬੁੱਧੀ ਦੇ ਅੰਦਰ ਸੁਰਤ ਆ ਜਾਂਦੀ ਹੈ, ਮਨ ਅਤੇ ਬੁੱਧੀ ਵਿੱਚ ਸੁਰਤ ਆ ਜਾਂਦੀ ਹੈ। ਮਨ ਅਤੇ ਬੁੱਧੀ ਕਈ ਵਾਰੀ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਆਉਂਦੇ ਨੇ, ਮਨ ਵੀ ਸੁੱਤਾ ਆਉਂਦਾ ਹੈ, ਬੁੱਧੀ ਵੀ ਸੁੱਤੀ ਆਉਂਦੀ ਹੈ, ਜੇਕਰ ਕੋਈ ਨਾਮ ਨਾਲ ਜੋੜ ਦੇਵੇ, ਨਾਮ ਨੂੰ ਮੰਨੇ, ਤਾਂ ਮਨ ਵਿੱਚ ਅਤੇ ਬੁੱਧੀ ਵਿੱਚ ਵੀ ਸੁਰਤ ਆ ਜਾਂਦੀ ਹੈ। ਮਹਾਂਪੁਰਖ ਹੋਏ ਨੇ ਸੰਤ ਭਾਈ ਅੱਡਣ ਸਾਹਿਬ ਜੀ ਲਾਹੌਰ, ਭਾਈ ਕਨ੍ਹੱਈਆ ਸਾਹਿਬ ਤੋਂ ਤੀਜੀ ਥਾਂ 'ਤੇ, ਜਿਨ੍ਹਾਂ ਨੇ ਸੇਵਾ ਪੰਥੀ ਸੰਪਰਦਾ ਦਾ ਬੜਾ ਵਿਸਥਾਰ ਕੀਤਾ, ਬੜਾ ਸਹਿਤ ਲਿਖਾਇਆ। 250 ਚੇਲਾ ਸੀ ਭਾਈ ਅੱਡਣ ਸਾਹਿਬ ਜੀ ਦਾ, ਬੜੇ ਮਹਾਂਪੁਰਖ ਔਰ ਬੜੇ ਤਿਆਗੀ। ਸ਼ਾਹ ਜਿਵੜੇ ਲਹੂ, ਇਹਨਾਂ ਦਾ ਜਨਮ ਸੀ ਲਹੂ ਸ਼ਹਿਰ, ਅਤੇ ਸ਼ਾਹ ਜਿਵੜੇ ਡੇਰਾ ਬਣਿਆ ਸੀ, ਅਤੇ ਇੱਕ ਦਿਨ ਬੈਠੇ ਸਨ ਮਹਾਂਪੁਰਖ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੁਰਸਿੱਖ ਪਾਠ ਕਰ ਰਿਹਾ ਸੀ, ਅਤੇ ਉੱਥੋਂ ਦੇ ਨਵਾਬ ਦਾ ਇੱਕ ਸਿਪਾਹੀ ਆਇਆ ਅਤੇ ਉਹ ਗੁਰਸਿੱਖ ਨੂੰ ਉਠਾ ਕੇ ਲੈ ਗਿਆ। ਭਾਈ ਸਾਹਿਬ ਕਹਿੰਦੇ ਰਹੇ ਵੀ ਪਾਠ ਕਰ ਰਿਹਾ, ਇਸ ਨੂੰ ਮੋਕ ਪਾ ਲੈਣ ਦੇ ਫਿਰ ਲੈ ਜਾਵੇ, ਪਰ ਉਸਨੇ ਪਰਵਾਹ ਨਾ ਕੀਤੀ। ਤੋ ਮੈਡਣ ਸਾਹਿਬ ਜੀ ਨੇ ਵੇਖਿਆ ਜਿੱਥੇ ਇਹੋ ਜਿਹੇ ਰਾਜਾ ਹੈ, ਇਹੋ ਜਿਹੇ ਨਵਾਬ ਹੈ, ਉੱਥੇ ਕੀ ਰਹਿਣਾ, ਚਲੋ ਚਲੀਏ। ਹਰਾ ਭਰਾਇਆ ਡੇਰਾ ਛੋੜ ਕੇ ਤੁਰ ਗਏ। ਜੰਮੂ ਕਸ਼ਮੀਰ ਤਵੀ ਨਦੀ ਦੇ ਕਿਨਾਰੇ ਪਹਾੜ ਦੀ ਕੰਧਰਾਂ ਗੁਫਾ ਜਾਂ ਡੇਰਾ ਲਗਾਇਆ। ਇੱਕ ਸ਼ਰਧਾਲੂ ਲਾਹੌਰ ਦਾ, ਮੈਡਣ ਸਾਹਿਬ ਦਾ, ਜੋ ਬਿਜਨਸ ਕਰਦਾ ਸੀ, ਦਸਵੰਦ ਮੰਨਿਆ ਉਸਨੇ, ਉਹਨੂੰ ਲਾਭ ਹੋਇਆ 125,000 ਰੁਪਇਆ ਉਹਦਾ ਉਸ ਜ਼ਮਾਨੇ ਵਿੱਚ ਦਸਵੰਦ ਬਣਿਆ। ਉਹ ਲੈ ਕੇ ਲੱਭਦਾ ਲੱਭਦਾ ਮੈਡਣ ਸਾਹਿਬ ਨੂੰ ਜਾ ਮਿਲਿਆ ਪਹਾੜ ਦੀ ਗੁਫਾ ਵਿੱਚ। ਕਹਿੰਦੇ ਮਹਾਰਾਜ ਮੈਂ ਤੁਹਾਡੀ ਮੰਨਤ ਮੰਨੀ ਹੋਈਏ, ਇਹ ਦਸਵੰਦ ਤੁਸੀਂ ਲਓ। ਮੈਡਣ ਸਾਹਿਬ ਕਹਿਣ ਲੱਗੇ, ਬੱਲਿਆ ਲੋਕਾ, ਇੱਥੇ ਸਾਡੇ ਕੋਲ ਜੰਦਰਾ ਨਹੀਂ, ਕੁੰਡਾ ਨਹੀਂ, ਬੂਹਾ ਨਹੀਂ, ਦਰਵਾਜ਼ਾ ਨਹੀਂ, ਗੁਫਾ 'ਚ ਬੈਠਿਆ, ਇਹਦੇ ਨਾਲ ਪੈਸੇ ਕਿੱਥੇ ਸਾਂਭਾਂਗੇ? ਉਹ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਲਓ, ਨਦੀ ਛੁੱਟ ਦਿਓ, ਮੈਂ ਤਾਂ ਦੇਣਾ। ਅਤੇ ਬੈਡਣ ਸਾਹਿਬ ਕਹਿਣ ਲੱਗੇ, ਐਵੇਂ ਨਦੀ 'ਚ ਕਾਹਨੂੰ ਸੁੱਟਣਾ, ਤੂੰ ਇਸ ਨੂੰ ਕਿਸੇ ਲੇਖੇ ਲਾ, ਕਿਸੇ ਥਾਂ 'ਤੇ ਜਾ ਕੇ ਧਰਮਸ਼ਾਲਾ ਬਣਾ ਦੇ, ਕੋਈ ਲਾਭ ਹੋਵੇ ਲੋਕਾਂ ਨੂੰ। ਕਹਿਣ ਲੱਗੇ ਜੀ ਮੈਂ ਧਰਮਸ਼ਾਲਾ ਬਣਾ ਦਿੰਦਾ, ਪਰ ਤੁਹਾਨੂੰ ਇੱਕ ਵਾਰੀ ਚਰਨ ਪਾਉਣੇ ਪੈਣਗੇ, ਕਹਿੰਦੇ ਪਾ ਦਿਆਂਗੇ। ਉਹ ਲਾਹੌਰ ਦਾ ਸੀ, ਉਸਨੇ ਲਾਹੌਰ ਸ਼ਾਹਦਰੇ ਜਾ ਕੇ ਧਰਮਸ਼ਾਲ ਪਾਈ, ਮੈਡਣ ਸਾਹਿਬ ਉੱਥੇ ਜਾ ਕੇ ਡੇਰਾ ਲਗਾਇਆ। ਐਸਾ ਪ੍ਰੇਮ ਪਿਆਰ ਵਧਿਆ ਕਿ ਸਾਰਾ ਸ਼ਹਿਰ ਲਾਹੌਰ ਦਾ ਸ਼ਰਧਾਲੂ ਹੋ ਗਿਆ। ਰੋਜ਼ਾਨਾ ਕਥਾ ਹੋਵੇ, ਸ਼ਾਮ ਦੇ ਵਕਤ 500 ਬੰਦਾ ਲਾਹੌਰ ਸ਼ਹਿਰ ਵਿੱਚ ਆਵੇ, 250 ਆਪਣਾ, 1000 ਬੰਦਾ ਸਤਸੰਗ ਸੁਣੇ। ਯੋਗ ਵਸਿਸ਼ ਦੀ ਕਥਾ ਹੋਵੇ, ਪਰਸ ਭਾਗ ਦੀ ਕਥਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਵੇ, ਤਾਂ ਬਿਆਡਣ ਸਾਹਿਬ ਨੇ ਸੁਣਿਆ ਕਿ ਲਾਹੌਰ ਦੇ ਅੰਦਰ ਇਹ ਕੋਈ ਸਾਧੂ ਆਇਆ ਹੈ, ਉਹਦੀ ਬੜੀ ਮਹਿਮਾ ਕਿ ਜੋ ਮੂੰਹ ਚੁੱਕ ਕਹਿ ਦੇਵੇ ਪੂਰਾ ਹੋ ਜਾਂਦਾ ਹੈ। ਜੇ ਕਿਸੇ ਦਾ ਬੱਚਾ ਨਾ ਹੋਵੇ, ਵਰ ਦੇ ਦੇਵੇ ਬੱਚਾ ਹੋ ਜਾਂਦਾ ਹੈ, ਜੇ ਕਿਸੇ ਨੂੰ ਸ਼ਰਾਪ ਦੇ ਦੇਵੇ ਗੁੱਸੇ ਵਿੱਚ ਮਰ ਜਾਂਦਾ ਹੈ। ਬੜੀ ਮਹਿਮਾ ਹੋਈ। ਹੁਣ ਜੇ ਕਾਰ ਹੋਈ ਤਾਂ ਕੁਦਰਤੀ ਇੱਕ ਦਿਨ ਕਿਸੇ ਘਰ ਵਿੱਚ ਮਹਾਂਪੁਰਖ ਲੰਗਰ ਛਕਣ ਗਏ, ਉਹਨਾਂ ਨੇ ਉਹ ਸਾਧੂ ਨੂੰ ਬੁਲਾਇਆ ਹੋਇਆ ਸੀ, ਮੇਲ ਹੋ ਗਿਆ। ਤਾਂ ਵੈਲਣ ਸਾਹਿਬ ਕਹਿਣ ਲੱਗੇ, ਸੰਤ ਜੀ ਤੁਹਾਡੀ ਬੜੀ ਮਹਿਮਾ ਸੁਣੀ ਹੈ ਕਿ ਤੁਸੀਂ ਜੋ ਮੂੰਹ 'ਚੋਂ ਬੋਲਦੇ ਹੋ ਪੂਰਾ ਹੋ ਜਾਂਦਾ ਹੈ, ਜੇਕਰ ਕੋਈ ਬੇ ਔਲਾਦਾ ਹੈ ਉਹਦੇ ਨਾਲ ਔਲਾਦ ਹੋ ਜਾਂਦੀ ਹੈ, ਜੇ ਕਿਸੇ 'ਤੇ ਤੁਸੀਂ ਨਾਰਾਜ਼ ਹੋਵੋ, ਗੁੱਸੇ ਹੋਵੋ, ਸ਼ਰਾਪ ਦਿਓ ਤਾਂ ਮਰ ਜਾਂਦਾ ਹੈ। ਬੜੀ ਸ਼ਕਤੀ ਤੁਹਾਡੇ ਅੰਦਰ, ਇਹ ਸ਼ਕਤੀ ਕਿਵੇਂ ਆ ਗਈ ਤੁਹਾਡੇ ਅੰਦਰ? ਤਾਂ ਉਹ ਸਾਧੂ ਆਪਣੇ ਮਾਣ 'ਚ ਭਰਿਆ ਹੋਇਆ ਕਹਿਣ ਲੱਗਾ, ਕੋਈ ਐਵੇਂ ਥੋੜ੍ਹੀ ਆ ਗਈ ਸ਼ਕਤੀ, ਕੁਝ ਕੀਤਾ? ਕੀ ਕੀਤਾ ਜੀ? ਕਹਿਣ ਲੱਗਾ, ਮੈਂ 12 ਰੋਟੀ ਨਹੀਂ ਖਾਧੀ, ਇਜਰੀ ਬੁਜਰੀ ਖਾਂਦਾ ਰਿਹਾ, ਮੈਂ ਗੰਦਗੀ ਖਾਂਦਾ ਰਿਹਾ, ਤਾਂ ਇਹ ਸ਼ਕਤੀ ਮੇਰੇ ਅੰਦਰ ਆ ਗਈ, ਮੇਰੀ ਜ਼ਬਾਨ 'ਤੇ ਜੋ ਬੋਲਦਾ ਪੂਰਾ ਹੋ ਜਾਂਦਾ। ਸੰਤ ਭਾਈ ਅੱਡਣ ਸਾਹਿਬ ਮੁਸਕਰਾਏ ਅਤੇ ਕਹਿਣ ਲੱਗੇ, ਵਾਹ ਸੰਤ ਜੀ ਵਾਹ, ਤੂੰ ਕੀ ਖੱਟਿਆ, ਜੰਮ ਪਏ ਤਾਂ ਵੀ ਲੋਕਾਂ ਦੇ, ਮਰ ਗਏ ਤਾਂ ਵੀ ਲੋਕਾਂ ਦੇ, ਤੇਰੇ ਮੂੰਹ 'ਤੇ ਗੰਦਗੀ ਪਈ, ਤੂੰ ਕੀ ਖੱਟਿਆ? ਇੰਨੀ ਗੱਲ ਸੁਣਨ ਦੇ ਨਾਲ ਉਹਦੇ ਮਨ 'ਤੇ ਬੁੱਧੀ 'ਚ ਸੁਰਤ ਆ ਗਈ। ਉਹ ਸਮਝਦਾ ਸੀ ਕਿ ਇਹ ਕੁਝ ਬੜਾ ਕੁਝ ਹੈ, ਪਰ ਅੱਜ ਪਤਾ ਲੱਗਾ ਕੁਛ ਵੀ ਨਹੀਂ, ਸੰਤ ਮਤੇ 'ਚ ਕੁਛ ਵੀ ਨਹੀਂ। ہاں شکتیاں آ جانیا کچھ بھی نہیں. یہ تو ناٹک چٹ کی تکاجا پرب لوگن کے آوے لاجا. پالن صاحب دے چرن تے ڈگیا کہندا اج من سرت آئیے من سرت ہوئے من بدھ. من تے بدھی سرت آ جاندی ہے جے کر کوئی نام نو من کر کے ویکھے